रखे आवदे अहो जस रखीन गोपाले नानक रूम ना छिद्यते। बहु जतन करता बलवंत कारी सेवंत सूरा चतुर्दिशै विकम थान बसंत ऊचै नह सिमरंत मरण कदांचै। होवंत आज्ञा भगवान पुरखै नानक कीती सास अकरखते। शबदं रतं हितं मया कीर्तं कली क्रम कृतुहा मेटंत तत्प्रागत परम मोहं भगवान रमनं सर्वत्र थान्यं दृष्टतोयं अमोघ दर्शनं बसंत सादरसना। हर 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 करे नानक प्रिंजाप जपना। हर 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 करे नानक प्रिंजाप जपना। वाहिगुरु जी का खालसा वाहिगुरु जी की फतेह। चुको चुक अटल शब्द गुरु श्री गुरु ग्रंथ साहिब महाराज पिताजी दी पावन पवित्र गोद अंदर सुभाए मान सत्संगी जनों, आओ आप जी ने जिथे गुरु दरबार विच बैठ के संध्या समय सोदर रह राज साहिब जी दे पाठ सरवण कीते सन, गुरु की बाणी दा रस पिन्ना कीर्तन सरवण कर रहे सी, दया करो किछ मेर उपावो डुबदे पत्थर तारे। लड़ीवार श्री गुरु ग्रंथ साहिब पिता जी दी पवित्र कथा श्लोक सहस्कृति अंदर गुरु दाता दे अंक नंबर 1354 ते अज आपा 6वां 7वां 8वां श्लोक उस दे विचार द्वारा दीदार करांगे। एक बारी कृपा करो सारी संगत मनोवृत्तियां सतगुरां दे चरणां विच एकागर करो। आशीष दियो मैं आप जी दी सेवा गुरु आशे मुताबक सतगुरां दे लई अपने हिरदे अंदर भय रख के गुरु कृपा नाल भावना बना के आप गुरु की संगत की सेवा निभा सकां। सारी संगत रल मिल के उचारण करो जी सतनाम श्री। फिर आखो जी सतनाम श्री। फिर आखो जी सतनाम श्री। फिर आखो जी सतनाम श्री। मेरे खजूर अज कृपा कर रहे कन मिर्गी पेखंत बदक प्रहारेण लखे आवदे। मिर्गी दा अर्थ सरणी पेखंत दा अर्थ वेखना। ਇੱਕ ਹਰਨੀ ਨੂੰ ਮ੍ਰਿਗੀ ਨੂੰ ਜਿਵੇਂ ਗੁਰਬਾਣੀ ਅੰਦਰ ਹਰਨ ਨੂੰ ਮਿਰਗ ਵੀ ਕਿਹਾ ਹੈ, ਇਸ ਮਿਰਗ ਦੀ ਜਗ੍ਹਾ ਤੇ ਮਿਰਗੀ ਭਾਵ ਹਰਨੀ ਨਾਲ ਬਚਨ ਨੇ ਵਧ ਪ੍ਰਹਾਰੇਣ ਲਖੈ ਆਵਦੈ ਆਵਦੇ ਦਾ ਅਰਥ ਹੁੰਦਾ ਸ਼ਸਤਰ, ਲਖੇ ਤੋਂ ਭਾਵ ਨਿਸ਼ਾਨਾ ਸਾਹਮਣੇ ਇੱਕ ਲਕਸ਼ ਬਣਾਉਣਾ, ਬਦਕ ਦਾ ਅਰਥ ਸ਼ਿਕਾਰੀ, ਪ੍ਰਹਾਰੇਣ ਦਾ ਅਰਥ ਖਤਮ ਕਰਨਾ, ਇਹ ਪੂਰੀ ਪੰਕਤੀ ਦਾ ਅਰਥ ਬਣਦਾ ਏ। ਇੱਕ ਸ਼ਿਕਾਰੀ ਹਰਨੀ ਦਾ ਸ਼ਿਕਾਰ ਕਰਨ ਵਾਸਤੇ ਜੰਗਲ ਅੰਦਰ ਉਸ ਨੂੰ ਘੇਰਾ ਪਾ ਕੇ ਉਹ ਬੈਠ ਗਿਆ ਹੈ। ਉਹ ਚਾਹੁੰਦਾ ਏ ਨਿਰੰਕਾਰ ਜੋ ਹੈ, ਉਸ ਨੇ ਹਰਨੀ ਨੂੰ ਜ਼ਿੰਦਗੀ ਦਿੱਤੀ ਏ, ਮੈਂ ਇਸ ਹਰਨੀ ਨੂੰ ਮੌਤ ਦਿਆਂਗਾ। ਜਦੋਂ ਕਿ ਇਹ ਇਨਸਾਨ ਦਾ ਬਹੁਤ ਵੱਡਾ ਭੁਲੇਖਾ ਹੈ, ਨਾ ਇਨਸਾਨ ਦੇ ਹੱਥ ਦੇ ਅੰਦਰ ਜਨਮ ਏ ਤੇ ਨਾ ਮੌਤ ਹੈ, ਨਾ ਅਸੀਂ ਆਪਣੀ ਮਰਜ਼ੀ ਨਾਲ ਜਗਤ ਤੇ ਆਏ ਹਾਂ ਤੇ ਖਿਆਲ ਕਰਨਾ, ਨਾ ਹੀ ਆਪਣੀ ਮਰਜ਼ੀ ਨਾਲ ਇਸ ਜਗਤ ਤੋਂ ਅਸੀਂ ਜਾ ਸਕਦੇ ਹਾਂ। ਇਸ ਦੁਨੀਆ ਦੇ ਅੰਦਰ ਜੇਕਰ ਕਿਸੇ ਇਨਸਾਨ ਜਾਂ ਕਿਸੇ ਜੀਵ ਨੂੰ ਮੇਰਾ ਪਰਮਾਤਮਾ ਨਿਰੰਕਾਰ ਜੀਵਨ ਦੇਣਾ ਚਾਹੇ, ਭਾਵੇਂ ਅਸੀਂ ਆਪਣਾ ਪੂਰਾ ਜ਼ੋਰ ਅੱਡੀ ਚੋਟੀ ਦਾ ਲਗਾ ਲਈਏ, ਦੁਨੀਆ ਦੀ ਕੋਈ ਤਾਕਤ ਉਸ ਜੀਵ ਨੂੰ ਮਾਰ ਨਹੀਂ ਸਕਦੀ। ਤੇ ਜਿਸ ਨੂੰ ਮੇਰਾ ਮਾਲਕ ਮਾਰਨਾ ਚਾਹੇ, ਖਜੂਰ ਕਹਿੰਦੇ ਹਨ, ਉਸ ਨੂੰ ਕੋਈ ਦੁਨੀਆ ਦੀ ਤਾਕਤ ਜਿਵਾ ਵੀ ਨਹੀਂ ਦੇ ਸਕਦੀ। ਪੜ੍ਹਦੇ ਹੋ ਨਾ ਰੋਜ਼ ਗੁਰੂ ਜੀ ਕਾ ਬਚਨ, ਸਾਹਿਬ ਕਹਿੰਦੇ ਨੇ ਮਾਰੈ ਰਾਖੈ ਏਕੋ ਆਪ ਮਾਨੁਖ ਕਹਿ ਕਿਛ ਨਾ ਕੀ ਕਾਚ। ਪਰ ਇੱਕ ਸਤਪੁਰਾ ਨੇ ਅੱਜ ਪਹਿਲਾ ਪ੍ਰਮਾਣ ਦੇ ਕੇ ਇਸ ਬਚਨ ਨੂੰ ਤੋਰਿਆ ਨੇ, ਆਖਣ ਲੱਗੇ ਇੱਕ ਸ਼ਿਕਾਰੀ ਨੇ ਜੰਗਲ ਵਿੱਚ ਕਰਕੇ ਨੂੰ ਘੇਰਾ ਪਾਇਆ, ਉਹ ਬਹੁਤ ਪ੍ਰਚਲਿਤ ਸਾਖੀ ਸੀ। ਸਤਪੁਰਾ ਨੇ ਉਹ ਸਾਖੀ ਦਾ ਪ੍ਰਮਾਣ ਲਿਆ ਕੇ ਇੱਕ ਪਾਸੇ ਉਸਨੇ ਜਾਲ ਤਾਣ ਲਿਆ, ਦੂਸਰੇ ਪਾਸੇ ਅੱਗ ਲਵਾ ਦਿੱਤੀ, ਤੀਸਰੇ ਪਾਸੇ ਕੁਝ ਕੁੱਤੇ ਖੜੇ ਕੀਤੇ ਕਰਨ, ਚੌਥੇ ਪਾਸੇ ਆਪ ਸ਼ਿਕਾਰੀ ਖਲੋ ਗਿਆ। ਗੁਰੂ ਕੇ ਪਿਆਰਿਓ, ਇਸ ਦੇ ਹੱਥ ਦੇ ਅੰਦਰ ਕੁਝ ਲੋਕ ਕਹਿੰਦੇ ਬੰਦੂਕ ਹੈ, ਕੁਝ ਲੋਕ ਆਖਦੇ ਤੀਰ ਕਮਾ ਨੇ। ਜਦੋਂ ਚਾਰ ਚਫੇਰੇ ਤੋਂ ਘੇਰਾ ਪਾ ਲਿਆ ਤੇ ਅੱਜ ਸ਼ਿਕਾਰੀ ਕਹਿਣ ਲੱਗਾ, ਕਰਨੀ ਹੁਣ ਚਾਰ ਚਫੇਰੇ ਤੇਰੇ ਮੌਤ ਹੀ ਮੌਤ ਆ ਕੇ ਖਲੋ ਗਏ ਹੈ, ਇਸ ਘੜੀ ਤੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ ਮੇਰੇ ਤੋਂ, ਇਥੋਂ ਤੱਕ ਦੁਨੀਆ ਤੱਕ ਹੀ, ਖੁਦ ਪਰਮਾਤਮਾ ਵੀ ਤੈਨੂੰ ਬਚਾ ਨਾ ਸਕੇਗਾ। ਇਹ ਕਈ ਵਾਰ ਸ਼ਿਕਾਰੀ ਨੇ ਸਾਡੀ ਰੋਜ਼ ਦੀ ਜ਼ਿੰਦਗੀ ਅੰਦਰ ਅਨੇਕਾਂ ਲੋਕ ਇਹ ਖਿਆਲ ਬਣਾ ਲੈਂਦੇ ਸਨ, ਇਹੋ ਜਿਹੀ ਸਥਿਤੀ ਪੈਦਾ ਕਰਨਗੇ ਤੇ ਉਹਨਾਂ ਦਾ ਮਨ ਕਵੇਗਾ ਹੁਣ ਕੋਈ ਨਹੀਂ ਇਥੋਂ ਬਚਾ ਸਕਦਾ, ਪਰ ਮੇਰੇ ਖਜੂਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ, ਕਹਿਣ ਲੱਗੇ ਆਹੋ ਜਸ। ਆਸ਼ਚਰਜਤਾ ਨਾਲ ਮੈਂ ਇਸ ਗੱਲ ਨੂੰ ਬਿਆਨ ਕਰਾਂਗਾ, ਜਿਸ ਨੂੰ ਰੱਖੇਣ ਉਹ ਪਾਲੈ ਮੇਰਾ ਵਾਹਿਗੁਰੂ ਰੱਖਣਾ ਚਾਹੇ, ਨਾਨਕ ਰੋਮ ਨਾ ਛੇਦੇ ਤੇ ਉਸ ਦਾ ਕੋਈ ਆਦਮੀ ਵਾਲ ਵੀ ਨਹੀਂ ਵਿੰਗਾ ਕਰ ਸਕਦਾ। ਸਾਧ ਸੰਗਤ, ਜਦੋਂ ਕੋਈ ਸ਼ਿਕਾਰੀ ਨੇ ਆਪਣੇ ਵੱਲੋਂ ਮੌਤ ਚਾਰ ਚਫੇਰੇ ਖਿਲਾ ਰਹੀ ਏ, ਇਹਦੀ ਜ਼ਿੰਦਗੀ ਦੇ ਚਾਰੇ ਦਰਵਾਜ਼ੇ ਬੰਦ ਕੀਤੇ ਹਨ, ਇਹਦਾ ਇਸ ਦੁਨੀਆਂ ਤੇ ਹੋਰ ਰਹਿਣਾ, ਇਸ ਨੇ ਉਹ ਹਰ ਪਾਸੇ ਤੋਂ ਗੁਰੂ ਕੇ ਪਿਆਰੋ ਬੰਦ ਕੀਤਾ ਏ, ਇਹ ਸੋਚਦਾ ਹੁਣ ਕੋਈ ਵੀ ਇਸ ਨੂੰ ਜੀਵਾਲ ਨਾ ਬਚਾ ਸਕਦਾ ਏ, ਪਰ ਮੇਰੇ ਮਾਲਕ ਨੇ ਇਹੋ ਜਿਹਾ ਸਬੱਬ ਬਣਾਇਆ। ਪਿਆਰਿਓ, ਕਹਿੰਦੇ ਨੇ ਅਜੇ ਇਹ ਤਿਆਰੀ ਕਰਕੇ ਖਲੋਤਾ ਸੀ, ਇਹਦੇ ਕੱਛੋਂ ਜਦੋਂ ਉਹ ਗੋਲੀ ਚੱਲੇ, ਉਹ ਸਿੱਧੀ ਜਾ ਕੇ ਗੁਰੂ ਕੇ ਪਿਆਰਿਓ ਜਿਹੜਾ ਇਸਨੇ ਕੁੱਤੇ ਖਿਲਾਰੇ ਸਨ ਉਹਨਾਂ ਚ ਜਾ ਵੱਜੀ। ਉਹਦਾ ਕਾਰਨ ਜਦੋਂ ਇਹ ਚਲਾਉਣ ਦੀ ਤਿਆਰੀ ਕਰ ਰਿਹਾ ਸੀ, ਐਨ ਉਸ ਵਕਤ अचानक सप निकलिया, उन्हें शिकारी दे पैर ते डंग मारिया। डंग मारन नाल निशाना खिल के हरकी नूं वचन दी बजाय वह कुत्तिया नूं वजा। जदो गुरु के प्यारियो वह कुत्ते नूं गोली वजदी वह मर गए ने। ते कहिंदे ने उधरो अचन चेत की खोया खवा तेज वगी है। वह खवा तेज वगण दे नाल उस अग ने जेड़ा एक पासे जाल से उन्हूं साड़ दिता। शिकारी दी अपनी मौत हो गई ते खरनी ओ जुंदी जागती बच के शिकारी तो निकल गई। मेरे साहब कहन लगे ये गल मैं तुहानूं तां कहनी चाहना वा जेकर एक अकाल पुरख वाहिगुरु दा ओट आसरा लै लोगे दुनिया दे लोग पावें तुहानूं हर पक्ष तो मौत दे घाट उतारना चाहन पर जेकर निरंकार नाल जुड़ोगे ते दुनिया दे हर मनसूबे ते इन्हां दीआं चालां वाहिगुरु फेल करके रख देवेगा। इहदा कारण साध संगत तुसी वेखोगे कदे श्री गुरु ग्रंथ साहिब पिता जी दे अंदर 31 राग ने ते 31 रागां चो एक है श्री राग। इहदा गौण दा समय शाम दा साध संगत उस अंदर गुरु अर्जन पिता जी ने एक अष्टपदी उचारण की थी। हजूर ने उसे प्रमाण दे के सिद्ध किया दुनियादारो वेखो साहिब नितानिया का तान ओ मेरा वाहिगुरु एक ऐको जहा मालक है जिदा कोई ना बने इस दुनिया च अपना ओ नितानिया नू तान देंदा है। आए न जाई फिर सदा गुर शब्दी सच जान जिड़ा कदे ना आउंदा है ना कदे जांदा है। उस वाहिगुरु नाल गुरु शब्द द्वारा अपना प्यार पाण दा यतन करो। ते साहिब ने उसे चार प्रमाण दिते कहन लगे इस दुनिया दे अंदर चार छावां तो तुहानू दुख मिल सकदा है जा इंज कह लो चार छावां तो साडी जिंद जेड़ी है ये घबरा सकदी है साडी जिंद नूं दुख मिल सकदा है साडी जिंदगी मौत विच बदल सकदी है साडा जीवन गुरु के प्यारो अंतां दीआं मुसीबतां नाल भर सकदा है। सब तो पहला इस दुनिया दे अंदर परिवार संसार संसार दे कुछ राजे महाराजे ये लोग साडी जिंद नूं दुख देण दा यतन करदे कन। दूसरा दुख देंदे इस साडी जिंद नूं ओ कहे जेकर इस दुनिया दे अंदर पैसा कोल ना होए गरीबी आ जाए मनुख दे उपर रिश्तेदार ओ सारे छड बैठदे कन घर अंदर बाल बच्चे कानू मंगदे कन। प्यारो अंतां दा गरीबी भी साडी जिंद नूं दुखी कर दे जिथे परिवार ते संसार ते लोक जेड़े कन ओ कोई ना कोई झगड़ा पा के दुख देंदे दो। ते तीसरा कह शरीर नूं कोई ना कोई ना मुराद रोग लग जाना चिंता लग जानी परिवार दे अंदर कदे खुशी गमी बनी रहिंदी कह। हजूर कहिंदे ने शरीर नूं रोग लग जाना चिंता दा शरीर दे उपर परेशानियां दा ते चौथा रोग कह जिहड़ा सी पाप करदे आ उहनां पापां दे नाल साडे अंदरों रोग पैदा हुंदे ने। हुण चार ही छावां ने एक सब तो पहली छां है मेरे गुरु दाता जी ने कहा ओ दुख देवेगा आ संसार संसार तुसी अपने बिलकुल जीवन सही सलामत जीवो कोई ना कोई एहो जिहा सबब बणी जांदा है जदों कुछ लोग तुहाडे दुश्मन बन जांदे कन बिना कारण तो तुहाडी ओ जिंद लैणी चाहुंदे कन। ਇਹ ਵੱਖਰੀ ਗੱਲ ਏ ਉਹ ਲੈ ਨਾ ਸਕਣ ਪਰ ਮੇਰੇ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਤੁਹਾਡੇ ਤਨ ਦੇ ਉੱਪਰ ਅੰਤਾਂ ਦੀਆਂ ਮੁਸ਼ਕਲਾਂ ਆ ਜਾਣ ਤੁਹਾਡੇ ਰਿਸ਼ਤੇਦਾਰ ਉਸ ਮੁਸ਼ਕਲ ਨੂੰ ਵੇਖ ਕੇ ਤੁਹਾਡੇ ਨਾਲ ਨਾਤਾ ਤੋੜ ਲੈਣ ਦੁਸ਼ਮਨ ਤੁਹਾਡਾ ਨੇੜੇ ਖੁੰਦਾ ਜਾਏ ਮਿੱਤਰ ਪਿਆਰੇ ਤੁਹਾਡੇ ਦੂਰ ਚਲੇ ਜਾਣ ਹੈਂ ਜਦੋਂ ਤੁਸੀਂ ਵੇਖੋ ਹੁਣ ਮੇਰਾ ਕੋਈ ਨਹੀਂ ਸਹਾਰਾ ਰਹਿ ਗਿਆ। ਸਾਹਿਬ ਕਹਿੰਦੇ ਜੇ ਬੰਦਿਆ ਉਦੋਂ ਹੀ ਤੂੰ ਪਰਮਾਤਮਾ ਦਾ ਸਹਾਰਾ ਲੈ ਲਵੇਂ ਉਹਦਾ ਸਿਮਰਨ ਕਰੇ ਤੇ ਯਾਦ ਰੱਖ ਉਹ ਇਹ ਤੇਰੇ ਤੇ ਆਈ ਕੋਈ ਵੱਡੀ ਤੋਂ ਵੱਡੀ ਮੁਸੀਬਤ ਦੁਨੀਆਂ ਵੱਲੋਂ ਮਾਲਕ ਆਪਣੀ ਕਿਰਪਾ ਕਰਕੇ ਟਾਲ ਕੇ ਤੈਨੂੰ ਤੱਤੀ ਵਾਰ ਨਾ ਲੱਗਣ ਦੇਗਾ। ਤੁਸੀਂ ਪੜ੍ਹਦੇ ਹੋ ਨਾ ਗੁਰੂ ਕਾ ਵਚਨ, ਹਜ਼ੂਰ ਕਹਿੰਦੇ ਨੇ ਜਾ ਕੋ ਮੁਸ਼ਕਲ ਅਤ ਬਣੇ, ਅੰਤਾਂ ਦੀ ਮੁਸ਼ਕਲ ਆ ਜਾਵੇ ਢੋਈ ਕੋਈ ਨਾ ਦੇ, ਕੋਈ ਵੀ ਸਾਨੂੰ ਸਹਾਰਾ ਨਾ ਦੇਵੇ, ਸਗੋਂ ਲਾਗੂ ਹੋਏ ਦੁਸ਼ਮਨਾ ਸਾਥ ਤੇ ਭੱਜ ਕਲੇ। ਦੁਸ਼ਮਨ ਲਾਗੇ ਆ ਜਾਣ, ਰਿਸ਼ਤੇਦਾਰ ਦੂਰ ਚਲੇ ਜਾਣ, ਕਹਿਣਗੇ ਹੁਣ ਆਪਣੀ ਕੀਤੀ ਦਾ ਫਲ ਭੁਗਤ ਹੈ, ਤੇਰੇ ਨਾਲ ਅਸੀਂ ਥੋੜਾ ਆਪਣੇ ਬਾਲ ਬੱਚੇ ਮਰਵਾਣੇ ਸਨ, ਉਹ ਵੀ ਛੱਡ ਜਾਣ। ਮੇਰੇ ਸਾਹਿਬ ਕਹਿੰਦੇ ਸਭੋ ਭੱਜੇ ਆਸਰਾ ਚੋਕੇ ਸਭ ਅਸਰਾਓ, ਪਰ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜੇ ਉਹਦੇ ਚਿੱਤ ਦੇ ਅੰਦਰ ਪਾਰ ਬ੍ਰਹਮ ਚੇਤਾ ਆ ਜਾਵੇ, ਉਹਨੂੰ ਮੇਰਾ ਵਾਹਿਗੁਰੂ ਤੱਤੀ ਵਾਹ ਹੀ ਲੱਗਣ ਦੇਵੇਗਾ। ਦੂਸਰਾ ਬਚਨ ਕਰਦੇ ਨੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ, ਉਸ ਹੀ ਸ਼ਬਦ ਦਾ ਦੂਸਰਾ ਬੰਦੇ ਹਜ਼ੂਰ ਕਹਿਣ ਲੱਗੇ, ਜੇ ਕੋ ਕੋਐ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਸ਼ੇਕਸਪੀਅਰ ਨੇ ਇੱਕ ਗੱਲ ਬਹੁਤ ਪਿਆਰੀ ਲਿਖੀ, ਉਹ ਕਹਿਣ ਲੱਗਾ ਦੁਨੀਆਂ ਦੇ ਹਰ ਮਨੁੱਖ ਦੇ ਕੋਲ ਕਿਸੇ ਦੂਜੇ ਨੂੰ ਕੁਝ ਦੇਣ ਵਾਸਤੇ ਹਮੇਸ਼ਾ ਹੀ ਬਣਿਆ ਰਹਿੰਦਾ ਏ। ਆਖਣ ਲੱਗਾ ਜੇਕਰ ਤੁਹਾਡੇ ਕੋਲ ਪੈਸਾ ਏ ਉਸ ਦੀ ਮਦਦ ਕਰੋ, ਤੁਹਾਡੇ ਕੋਲ ਪੈਸਾ ਨਹੀਂ ਏ ਪਰ ਇੱਕ ਚੀਜ਼ ਤਾਂ ਤੁਹਾਡੇ ਕੋਲ ਅਜੇ ਵਾਹਿਗੁਰੂ ਦੀ ਦਿੱਤੀ ਹੈ। ਜੇਕਰ ਤੁਸੀਂ ਕਿਸੇ ਨੂੰ ਪੈਸਾ ਨਹੀਂ ਦੇ ਸਕਦੇ ਤੇ ਹੌਂਸਲਾ ਹੀ ਦੇ ਦਿਓ, ਪਰ ਦੁਨੀਆਂ ਦਾ ਦਸਤੂਰ ਐਸਾ ਏ ਪਿਆਰਿਓ, ਇਹ ਕਿਸੇ ਦਾ ਹੌਂਸਲਾ ਢਾਣ ਲਈ ਤਾਂ ਹਰ ਵਕਤ ਤਿਆਰ ਏ ਪਰ ਕਿਸੇ ਨੂੰ ਹੌਂਸਲਾ ਦੇਣ ਵਾਸਤੇ ਤਿਆਰ ਨਹੀਂ। ਸਾਹਿਬ ਕਹਿੰਦੇ ਜੇ ਨੌਬਤ ਆ ਜਾਵੇ ਐਹੋ ਜਿਹੀ, ਪੈਸੇ ਪੱਖੋਂ ਗਰੀਬ ਹੋ ਜਾਓ, ਘਰ ਦੇ ਅੰਦਰ ਨੰਗ ਤੇ ਭੁੱਖ ਦੀ ਪੀੜਾ ਆ ਜਾਏ, ਸਾਧ ਸੰਗਤ ਤੁਸੀਂ ਕਿਸੇ ਤੋਂ ਉਧਾਰ ਮੰਗੋ ਉਹ ਮਿਲੇ ਨਾ, ਧੀਰਜ ਤੁਹਾਨੂੰ ਦੇਵੇ ਕੋਈ ਨਾ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਸ ਹੋਵੇ ਕਾਜ, ਤੁਹਾਡੀ ਕੋਈ ਵੀ ਗਰਜ ਪੂਰੀ ਨਾ ਕਰਦਾ ਕੋਏ। ਜੇ ਤੁਸੀਂ ਫਿਰ ਵੀ ਮੇਰੇ ਮਾਲਕ ਨਿਰੰਕਾਰ ਦਾ ਆਸਰਾ ਲਓਗੇ, ਮੇਰਾ ਮਾਲਕ ਤੁਹਾਡੀ ਕੇਵਲ ਗਰੀਬੀ ਨੂੰ ਅਮੀਰੀ ਵਿੱਚ ਨਹੀਂ ਬਦਲੇਗਾ, ਸਗੋਂ ਗੁਰੂ ਅਰਜਨ ਪਿਤਾ ਜੀ ਆਖਦੇ ਨੇ ਜੇ ਪਰਮਾਤਮਾ ਨਾਲ ਪਿਆਰ ਪਾ ਲਿਆ ਤੁਸੀਂ, ਉਹ ਮਾਲਕ ਤੁਹਾਡੀ ਝੋਲੀ ਅੰਦਰ ਇੱਕ ਨਿਚਲ ਰਾਜ ਪਾਏਗਾ, ਨਿਚਲ ਰਾਜ ਜਿਹੜਾ ਕਦੇ ਕੋਈ ਤੁਹਾਡੇ ਤੋਂ ਖੋ ਨਾ ਸਕੇਗਾ। ਇਹ ਦੂਜਾ ਬੰਦੇ ਹਜ਼ੂਰ ਨੇ ਇਸੇ ਬਚਨ ਵਰਤਿਆ ਏ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਤੇ ਤੀਸਰਾ ਦੁੱਖ ਕਹਿ ਗੁਰੂ ਕੇ ਪਿਆਰਿਓ, ਉਹ ਕਹਿ ਜਦੋਂ ਕਿ ਸਾਡੇ ਘਰਾਂ ਦੇ ਅੰਦਰ ਜਾ ਕੋ ਚਿੰਤਾ ਬਹੁਤ ਬਹੁਤ ਹੈ, ਦੇਖੀ ਵਿਆਪੈ ਰੋਗ, ਸਰੀਰ ਨੂੰ ਕੋਈ ਨਾ ਕੋਈ ਚਿੰਤਾ ਲੱਗੀ ਰਹਿੰਦੀ ਏ, ਚਿੰਤਾ ਨਾਲ ਸਰੀਰ ਅੰਦਰ ਬਿਮਾਰੀਆਂ ਜਨਮ ਲੈ ਲੈਂਦੀਆਂ ਕਹਿਣ, ਕਿਉਂ ਕਹਿਣ ਲੱਗੇ ਗ੍ਰਸਤ ਕੁਟੰਬ ਪਲੇਟਿਆ, ਕਦੇ ਘਰ ਕਦੇ ਸੋਗ ਹੈ, ਗ੍ਰਸਤੀ ਦੇ ਘਰ ਅੰਦਰ ਹਮੇਸ਼ਾ ਹੀ ਅੱਜ ਖੁਸ਼ੀਆਂ ਨੇ ਕੱਲ ਨੂੰ ਗਮੀਆਂ ਆ ਜਾਣਗੀਆਂ, ਅੱਜ ਗਮੀ ਏ ਪਿਆਰਿਓ ਕੱਲ ਨੂੰ ਫਿਰ ਖੁਸ਼ੀ ਏ। ਬੰਦਾ ਖੁਸ਼ੀ ਗਮੀ ਦੇ ਅੰਦਰ ਪਰਿਵਾਰ ਨਾਲ ਇੰਨਾ ਕੁ ਜੁੜ ਗਿਆ ਭਈ ਇਸ ਦੇ ਘਰ ਅੰਦਰ ਚਿੰਤਾ ਬਣ ਗਈ, ਅੰਦਰੋਂ ਕੀ ਇਸ ਨੂੰ ਰੋਗ ਵੱਢ ਵੱਢ ਕੇ ਖਾ ਰਿਹਾ, ਇਹ ਰੋਗ ਦੂਰ ਕਰਨ ਤੁਰਿਆ, ਕੋਈ ਦਵਾ ਦਾਰੂ ਨਾ ਛੱਡਿਆ, ਕਿਧਰੋਂ ਵੀ ਜੇਕਰ ਆਰਾਮ ਨਾ ਆਇਆ। ਤੇ ਸਾਹਿਬ ਕਹਿੰਦੇ ਗੌਣ ਕਰੇ ਚੌਕੁੰਟ ਤਾ ਘੜੀ ਨਾ ਬੈਸਣ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਪਿਆਰਿਓ ਜੇਕਰ ਕੋਈ ਨਾ ਤੁਹਾਡਾ ਇਹ ਰੋਗ ਦੂਰ ਕਰ ਸਕਿਆ, ਪਰਮਾਤਮਾ ਨਾਲ ਪਿਆਰ ਪਾਓ, ਉਹ ਤਨ ਨੂੰ ਤੇ ਮਨ ਨੂੰ ਦੋਨਾਂ ਨੂੰ ਉਹ ਸੀਤਲ ਤੇ ਸ਼ਾਂਤ ਬਣਾਏਗਾ। ਹੁਣ ਚੌਥਾ ਮੈਂ ਬਚਨ ਕਹਿ ਕੇ ਆਪਣੀ ਗੱਲ ਨੂੰ ਥੋੜਾ ਜਿਹਾ ਛੋਟਾ ਕਰਨਾ ਚਾਹਾਂਗਾ, ਕਿਉਂਕਿ ਹਜ਼ੂਰ ਤੇ ਜੀਵਨ ਅੰਦਰੋਂ ਇਤਿਹਾਸਕ ਪ੍ਰਮਾਣ ਹੀ ਚਾਹੀਦਾ ਏ। ਮੇਰੇ ਸਾਹਿਬ ਨੇ ਚੌਥਾ ਬਚਨ ਕਿਹਾ ਜੇ ਭਲਾ ਕੋਈ ਆਦਮੀ ਨੂੰ ਕੋਈ ਸਮਾਜ ਦੇ ਅੰਦਰ ਲੋਕ ਦੁੱਖ ਨਾ ਦੇਣ, ਇਹਦੇ ਤੋਂ ਬਚ ਜਾਏ। ਦੂਸਰਾ, ਗਰੀਬੀ ਤੋਂ ਵੀ ਕੋਈ ਬਚ ਜਾਏ, ਪੈਸਾ ਕੋਲ ਹੋਵੇ। ਤੀਸਰਾ, ਕੋਈ ਚਿੰਤਾ ਵੀ ਇਸ ਨੂੰ ਨਾ ਹੋਵੇ, ਪਰ ਫਿਰ ਵੀ ਇਹ ਅੰਦਰੋਂ ਦੁਖੀ ਹੁੰਦਾ। ਕਿਉਂ? ਕਿਉਂਕਿ ਇਸ ਨੇ ਪਾਪ ਕੀਤੇ ਕਾਰਨ ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਕ ਪਿਆਰ ਚਾਰੇ ਕਿਲਬਿਕ ਉਨ ਅੱਗ ਕੀਏ, ਹੁਆ ਅਸੁਰ ਸੰਘਾਰ। ਹਜ਼ੂਰ ਦਾ ਬਚੇ ਨੇ ਸਤਸੰਗਿਓ, ਭਾਵੇਂ ਇਸ ਆਦਮੀ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਆਪਾ ਜੋੜਿਆ ਸੀ, ਇਹ ਛੂਮ ਬਹੁਤ ਹੈ ਰੱਜ ਕੇ, ਚਾਰੇ ਇਸ ਨੇ ਵਜਰ ਪਾਪ ਕੀਤੇ। ਕੌਣ? ਲੋਕ ਇਸ ਨੂੰ ਕਹਿਣ ਬਸ ਬਈ ਇਹਨਾਂ ਪਾਪੀ ਇਹਨੂੰ ਮਾਰ ਦੇਣਾ ਚਾਹੀਦਾ, ਇਸ ਨੂੰ ਕਦੇ ਨੀ ਬਖਸ਼ਣਾ ਚਾਹੀਦਾ। ਸਮਾਜ ਕਵੇਗਾ ਇਸ ਨੂੰ ਮਾਰ ਦਿਓ। ਕਹਿਣ ਲੱਗੇ, ਮੇਰੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਇਹ ਆਦਮੀ ਇਹਨਾਂ ਕੋਈ ਪਾਪੀ ਹੋ ਜਾਵੇ ਸਾਧ ਸੰਗ, ਭਈ ਨਾ ਇਹ ਕਦੇ ਧਾਤਮਕ ਪੋਥੀ ਦਾ ਦਰਸ਼ਨ ਕਰੇ, ਨਾ ਕਦੇ ਗੁਰਦੁਆਰ ਮੰਦਰ ਮਸੀਹ ਜਾ ਕੇ ਕੋਈ ਇਹ ਧਰਮ ਦੀ ਗੱਲ ਜਾਂ ਕਵਿਤਾ ਹੀ ਸੁਣੇ, ਇਹ ਅੰਦਰੋਂ ਬਾਹਰੋਂ ਇਹ ਰੱਜ ਕੇ ਪਾਪੀ ਕੋਵੇ। ਮੇਰੇ ਸਾਹਿਬ ਕਹਿੰਦੇ, ਜੇ ਇੱਕ ਅਕਾਲ ਪੁਰਖ ਦੇ ਚਰਨਾਂ ਨਾਲ ਇਹ ਜੁੜ ਜਾਵੇ, ਮੇਰਾ ਮਾਲਕ ਕਿਰਪਾ ਕਰੇਗਾ, ਉਹਦਾ ਇੱਕ ਨਿਮਕ ਜਿਤਨਾ ਕੀਤਾ ਹੋਇਆ ਸਿਮਰਨ ਇਸ ਨੂੰ ਤਾਰ ਕੇ ਰੱਖ ਦੇਵੇਗਾ। ਹੁਣ ਮੇਰੇ ਖਜੂਰ ਨੇ ਅੱਜ ਇਸੇ ਕਰਕੇ ਬਚਨ ਕਿਹਾ, ਪਿਆਰੇ ਹੋ, ਦੁਨੀਆਂ ਦੇ ਹਰ ਦੁੱਖ ਦਾ ਇਲਾਜ ਉਹ ਮਾਲਕ ਦੀ ਯਾਦ ਏ। ਜੇ ਉਹ ਮਾਲਕ ਬਚਾਉਣਾ ਚਾਹੇਗਾ, ਭਾਵੇਂ ਇਹ ਦੁਨੀਆਂ ਦੇ ਅੰਦਰ ਚਾਰ ਪ੍ਰਕਾਰ ਦੇ ਦੁੱਖਾਂ ਚੋਂ ਕੋਈ ਵੀ ਦੁੱਖ ਤੁਹਾਡੇ ਚਾਰ ਚਪੇਰੇ ਆ ਕੇ ਖਲੋ ਗਿਆ, ਉਹ ਜੇਕਰ ਮਾਲਕ ਰਖਵਾਲਾ ਏ, ਉਹ ਕਿਰਪਾ ਕਰਕੇ ਤੱਤੀ ਵਾਰ ਨੂੰ ਲੱਗਣ ਦੇਵੇਗਾ। ਪੜ੍ਹਦੇ ਹੋ ਨਾ ਬਚਨ ਗੁਰੂ ਕੀ ਬਾਣੀ ਅੰਦਰੋਂ, ਸਹਿਬ ਕਹਿੰਦੇ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ। ਇਸ ਭੈਣ ਦਾ ਅਰਥ ਭਵਨ, ਜਿਸ ਦਾ ਮਾਲਕ ਰਖਵਾਲਾ ਹੋ ਜਾਏ ਉਹ ਤਿੰਨਾਂ ਭਵਨਾਂ ਨੂੰ ਜਿੱਤ ਲਵੇਗਾ, ਉਹਦਾ ਤਿੰਨਾਂ ਭਵਨਾਂ ਦੇ ਉੱਪਰ ਹੁਕਮ ਚੱਲੇਗਾ, ਤਿੰਨ ਭਵਨਾਂ ਦੇ ਅੰਦਰ ਕੋਈ ਨਹੀਂ ਉਸ ਨੂੰ ਮਾਰ ਸਕਦਾ ਸਾਧ ਸੰਗ। ਪਰ ਇਹ ਬਰਕਤ ਜਿਹੜਾ ਉਹਦੇ ਚਰਨਾਂ ਨਾਲ ਜੁੜਿਆ ਹੋਏ, ਇੱਕ ਜੁੜਨਾ ਜਦੋਂ ਕੋਈ ਮੁਸੀਬਤ ਆ ਗਈ ਉਦੋਂ ਘੜੀ ਪਲ ਅਰਦਾਸ ਕਰ ਲਏ, ਮੁੜ ਉਸੇ ਤਰ੍ਹਾਂ ਦਾ ਜੀਵਨ, ਜਦੋਂ ਕੋਈ ਦੁੱਖ ਆਇਆ ਉਦੋਂ ਘੜੀ ਪਲ ਚੇਤਾ ਕੀਤਾ। ਇਹ ਠੀਕ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਇਸ ਗੱਲ ਨੂੰ ਨਿਕਾਰਦੇ ਨਹੀਂ ਹਨ, ਭਈ ਤੁਸੀਂ ਦੁੱਖ ਵੇਲੇ ਚੇਤਾ ਨਾ ਕਰੋ ਜਾਂ ਉਹ ਮਾਲਕ ਮਦਦ ਨਹੀਂ ਕਰੇਗਾ। ਸਾਹਿਬ ਕਾਚੀ ਦੀ ਉਦਾਹਰਣ ਦਿੰਦੇ ਬਾਰ ਬਾਰ ਬਾਣੀ ਅੰਦਰ, ਜਦੋਂ ਆਖਦੇ ਨੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਕੋਤ ਉਪਾਏ, ਕਹੋ ਨਾਨਕ ਅਬ ਓਟ ਕਰ ਗੱਜ ਜੋ ਕੋ ਸਹਾਏ। ਜਿਵੇਂ ਉਦੋਂ ਕਾਚੀ ਨੇ ਵਕਤੀ ਸਾਧ ਸੰਗਤ ਦੁੱਖ ਵੇਲੇ ਚੇਤਾ ਕੀਤਾ, ਮਾਲਕ ਨੇ ਉਹਨੂੰ ਬਚਾ ਲਿਆ, ਇਹਦਾ ਇਹ ਨਹੀਂ ਅਰਥ ਭਈ ਅਸੀਂ ਜਿਹੜੇ ਜੀਵ ਆ ਜਦੋਂ ਮੁਸੀਬਤ ਆਏਗੀ ਉਦੋਂ ਚੇਤਾ ਕਰ ਲਾਂਗੇ, ਨਹੀਂ। ਉਸੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਇੱਕ ਬਚਨ ਨਾਲ ਕਹਿ ਦਿੱਤਾ, ਕਹਿਣ ਲੱਗੇ, ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਜਦੋਂ ਕੰਮ ਪੈਣ ਤੇ ਮਾਲਕ ਨੂੰ ਚੇਤਾ ਕੀਤਾ ਜੇ, ਉਸ ਮਾਲਕ ਨੂੰ ਹਮੇਸ਼ਾ ਹੀ ਆਪਣੀ ਯਾਦ ਵਿੱਚ ਵਸਾਓ, ਉਹਦੇ ਨਾਲ ਸਦੀਵ ਕਾਲ ਲਈ ਪਿਆਰ ਪਾਓ, ਤਾਂ ਕਿ ਉਹ ਮੇਰਾ ਮਾਲਕ ਉਹ ਮੇਰਾ ਨਿਰੰਕਾਰ ਸਦਾ ਹੀ ਸਾਡੇ ਉੱਪਰ ਆਪਣੀ ਮਿਹਰ ਭਰਿਆ ਉਹ ਮੀਂਹ ਵਰਸਾਉਂਦਾ ਰਹੇ। ਸਦੀ ਅਸੀਂ ਉਹਦੀ ਯਾਦ ਅੰਦਰ ਜੁੜ ਕੇ ਆਪਣੇ ਜੀਵਨ ਨੂੰ ਕਲਾ ਕਲੇਸ਼ ਨਹੀਂ, ਰੋਂਦਿਆਂ ਧੋਂਦਿਆਂ ਨਹੀਂ, ਕਿਸੇ ਅਨੰਤੇ ਖੇੜੇ ਅੰਦਰ ਬਤੀਤ ਕਰ ਸਕੀਏ। ਇੱਕ ਵਾਰ ਸੁਰਤੀ ਇਕਾਗਰ ਕਰੋ ਤੇ ਸਾਰੇ ਗੁਰੂ ਚਰਨਾਂ ਦੇ ਅੰਦਰ ਗੁਰੂ ਕਾ ਉਹ ਬਚਨ ਦੋਹਰਾ ਲਈਏ ਜਿਹੜਾ ਰੋਜ਼ ਆਪਾਂ ਦੁਹਰਾਨੇ ਆ, ਗੱਲ ਮੁੱਕਦੀ ਆ ਕੇ ਪਰਮੇਸ਼ਰ ਦੇ ਨਾਮ ਤੇ ਹੀ। ਜਿੱਥੋਂ ਮਰਜ਼ੀ ਤੁਰ ਪਵੋ, ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਹਜ਼ੂਰ ਦਾ ਬਚਨ ਜੋ ਸਾਨੂੰ ਸਭਨਾਂ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਮੰਨਣ ਲਈ ਕਿਹਾ ਏ, ਸਾਰੇ ਉਸ ਦਾ ਜਾਪ ਕਰੋ, ਜੇ ਕੋਈ ਰਸਨਾ ਖਾਲੀ ਨਾ ਰਹੇ। ਮੇਰੇ ਸਾਹਿਬ ਦਾ ਬਚਨ ਏ, ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮਖ, ਨਾਮ ਜਪੋ ਮਨ ਮੇਰੇ, ਨਾਮ ਮੇਰੇ ਹਜ਼ੂਰ ਨੇ ਕਿਰਪਾ ਕਰਕੇ ਪਹਿਲੇ ਸਲੋਕ ਦੇ ਅੰਦਰ ਇਹ ਪੱਖ ਦੱਸਿਆ ਨੇ, ਜਿਵੇਂ ਇੱਕ ਸ਼ਿਕਾਰੀ ਨੇ ਖਰਨੀ ਦੇ ਚਾਰ ਚਪੇਟ ਮੌਤ ਖਿਲਾਰੀ, ਮਾਲਕ ਬਚਾਉਣਾ ਚਾਹੁੰਦਾ ਸੀ ਉਸ ਨੂੰ ਉਹ ਸ਼ਿਕਾਰੀ ਮਾਰ ਨਾ ਸਕਿਆ, ਜੇਕਰ ਇਹ ਬੰਦੇ ਨਿਰੰਕਾਰ ਤੈਨੂੰ ਬਚਾਉਣਾ ਚਾਹੁੰਦਾ ਏ, ਵਿਸ਼ਵਾਸ ਲੈ ਕੇ ਤੁਰ, ਕੋਈ ਦੁਨੀਆਂ ਦੀ ਤਾਕਤ ਤੈਨੂੰ ਮਾਰ ਮੁਕਾ ਨਾ ਸਕੇਗੀ। ਤੁਸੀਂ ਜਾਣਦੇ ਹੋ ਜੇ ਕਿਧਰੇ ਗਉ ਨਾਲ ਗੁਰੂ ਨਾਨਕ ਪਿਤਾ ਦੀ ਜੋਤ ਦੇ ਇਸ ਪੰਜਵੇਂ ਮਾਲਕ ਗੁਰੂ ਅਰਜਨ ਪਿਤਾ ਮਹਾਰਾਜ ਜੀ ਦਾ ਜੀਵਨ ਇਤਿਹਾਸ ਪੜੋ, ਉਹਨਾਂ ਤੋਂ ਸਾਧ ਸੰਗਤ ਗੁਰਤਾ ਗਤੀ ਦੇ ਬੈਠਣ ਤੋਂ ਪਹਿਲਾਂ ਹੀ ਭਾਵੇਂ ਇਹ ਯਤਨ ਹੋਣੇ ਪ੍ਰਾਰੰਭ ਹੋ ਗਏ ਸਨ, ਕੋਈ ਢੰਗ ਤਰੀਕਾ ਇਹੋ ਜਿਹਾ ਬਣ ਜਾਏ ਪਿਰਛੀ ਚੰਨ ਸੋਚਦਾ ਏ, ਜਿਹਦੇ ਨਾਲ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਗੁਰੂ ਰਾਮਦਾਸ ਪਿਤਾ ਤੋਂ ਦੂਰ ਚਲੇ ਜਾਣ, ਗੁਰਤਾ ਗਤੀ ਦਾ ਮਾਲਕ ਮੈਂ ਬਣ ਜਾਵਾਂ ਸਬੱਬ ਨਾ ਬਣਿਆ। ਤੁਸੀਂ ਜਾਣਦੇ ਹੋ ਜਦੋਂ ਕਜੋਰ ਗੁਰੂ ਅਰਜਨ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗਤੀ ਤੇ ਸੁਭਾਇਮਾਨ ਸਨ, ਉਹਨਾਂ ਦੇ ਘਰ ਇਕਲੌਤਾ ਪੁੱਤਰ ਦਾ ਜਨਮ ਹੋਇਆ ਏ, ਉਹ ਇਕਲੌਤਾ ਪੁੱਤਰ ਜਿਹੜੇ ਬਣੇ ਸਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਜਿਨ੍ਹਾਂ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਕਾਇਮ ਕੀਤਾ, ਜਿਨ੍ਹਾਂ ਨੇ ਗੁਰੂ ਕੇ ਪਿਆਰੇ ਵਕਤ ਹੀ ਸਰਕਾਰ ਨਾਲ ਟਾਕਰਾ ਲੈ ਕੇ ਉਹਨਾਂ ਨੂੰ ਕਰਾ ਕੇ ਇਸ ਦੁਨੀਆਂ ਨੂੰ ਦੱਸਿਆ, ਜਿਸ ਦੇ ਨਾਲ ਉਹ ਮਾਲਕ ਹੋਵੇ ਜਦੋਂ ਕਿਧਰੇ ਧਰਮੀ ਦੇ ਹੱਥ ਵਿੱਚ ਸ਼ਸਤਰ ਆ ਜਾਵੇ ਉਹ ਕਿਵੇਂ ਇਹਨਾਂ ਲੱਖਾਂ ਲੋਕਾਂ ਨੂੰ ਖਰਾ ਕੇ ਉਹ ਜਿੱਤ ਪ੍ਰਾਪਤ ਕਰਦਾ ਏ। ਜਾਣਦੇ ਹੋ ਕਦੇ ਉਹ ਪਿਰਛੀ ਚੰਦ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਉਸ ਛੋਟੇ ਜੇ ਬਾਲਕੇ ਦੇ ਉੱਪਰ ਹਮਲਾ ਕਰਦਾ ਏ, ਕਦੇ ਸਪੇਰੇ ਕੋਲੋਂ ਸੱਪ ਲਿਆਇਆ ਕਹਿਣ ਲੱਗਾ ਇਸ ਨੂੰ ਕਟਾ ਦਿੱਤਾ ਜਾਏ ਸੱਪ ਡੰਗ ਮਾਰੇਗਾ ਇਸ ਦੀ ਮੌਤ ਹੋ ਜਾਏਗੀ, ਗੁਰਤਾ ਗਤੀ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜਾਏਗੀ। ਸਾਧ ਸੰਗਤ ਕਦੇ ਕਿਸੇ ਦਾਈ ਦੇ ਸਣਾ ਨੂੰ ਜ਼ਹਿਰ ਲਵਾ ਕੇ ਦੁੱਧ ਪਿਲਾਉਣਾ ਚਾਹਿਆ, ਕਦੇ ਬ੍ਰਾਹਮਣ ਦੇ ਰਾਹੀਂ ਦਹੀਂ ਅੰਦਰ ਜ਼ਹਿਰ ਮਿਲਾਈ ਤੇ ਜ਼ਹਿਰ ਮਿਲਾ ਕੇ ਉਹ ਖਵਾਉਣਾ ਚਾਹੁੰਦਾ ਏ, ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੂੰ ਸਾਧ ਸੰਗਤ ਦਹੀਂ ਦੇ ਅੰਦਰ ਜ਼ਹਿਰ ਵੀ ਘੋਲ ਕੇ ਗੁਰੂ ਹਰਗੋਬਿੰਦ ਪਿਤਾ ਕੋਲ ਆ ਗਿਆ ਏ, ਸੱਪ ਵੀ ਗੁਰੂ ਹਰਗੋਬਿੰਦ ਪਿਤਾ ਕੋਲ ਪਹੁੰਚ